ਤੇ ਕਰੋੜਾਂ ਰੁਪਇਆ ਪਾ ਕੇ ਵੀ ਸਤਸੰਗਤ ਭੁੱਖ ਖਤਮ ਨਹੀਂ ਹੁੰਦੀ। ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਕਲਪਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ ਚ ਉਡਾਰ ਹੋਵੇ, ਵੇਖਦਾ ਜਹਾਜ਼ ਨੂੰ ਤੇ ਵੱਟਦਾ ਘੂਰੀਆਂ। ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਇਹ ਆਸਾਂ ਕਦੇ ਪੂਰੀਆਂ ਨਹੀਂ ਹੋਣੀਆਂ। ਇਸ ਕਰਕੇ ਸਤਿਗੁਰ ਦੇ ਚਰਨਾਂ ਨਾਲ ਸਾਡੀ ਬਾਣਾ ਆ ਜਾਵੇ, ਸੱਚੇ ਪਾਤਸ਼ਾਹ ਨਾਲ ਪ੍ਰੀਤ ਪੈ ਜਾਵੇ, ਬਾਣੀ ਨਾਲ ਨਾਮ ਨਾਲ ਜੁੜ ਜਾਈਏ, ਫਿਰ ਇਹ ਜਿਹੜੀ ਭੁੱਖ ਹੈ ਖਤਮ ਹੋ ਜਾਵੇਗੀ। ਸੋ ਸਤਸੰਗ ਜਿਨ੍ਹਾਂ ਜਿਨ੍ਹਾਂ ਭਗਤਾਂ ਦੇ ਆਪਾਂ ਜੀਵਨ ਪੜ੍ਹਨੇ ਆ ਜਾਂ ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਸਾਰੇ ਭਗਤ ਭਾਵੇਂ ਕਿ ਗਰੀਬ ਸਨ, ਮਾਇਆ ਦੇ ਪੱਖ ਤੋਂ ਧੰਨ ਮੰਨਿਓ, ਪਰ ਆਤਮਕ ਖਜ਼ਾਨਾ ਇੰਨਾ ਸੀ। ਉਹਨਾਂ ਵੇਲਿਆਂ ਦੇ ਰਾਜਿਆਂ ਨੂੰ ਅਸੀਂ ਨਹੀਂ ਜਾਣਦੇ, ਕਬੀਰ ਜੀ ਨੂੰ ਕੌਣ ਭੁੱਲਿਆ, ਰਾਜਿਆਂ ਨੂੰ ਨਹੀਂ ਜਾਣਦੇ, ਬਾਬਾ ਫਰੀਦ ਸਾਹਿਬ ਨੂੰ ਕੌਣ ਭੁੱਲਿਆ, ਅਸੀਂ ਰਾਜਿਆਂ ਨੂੰ ਨਹੀਂ ਜਾਣਦੇ ਉਹਨਾਂ ਵੇਲਿਆਂ ਚ ਰਾਜਾ ਕਿਹੜਾ ਸੀ, ਪਰ ਇੱਥੇ ਨਾਮਦੇਵ ਜੀ ਵਰਗਿਆਂ ਨੂੰ ਸਭ ਜਾਣਦੇ ਨੇ। ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ, ਬੰਦਗੀ ਤੋਂ ਬਿਨਾ ਬੰਦਾ ਕਿਸੇ ਕੰਮ ਦਾ ਨਹੀਂ। ਬੰਦੇ ਸੇ ਜੇ ਪਵਹ ਵਿੱਚ ਬੰਦੀ ਵੇਖਣ ਕੋ ਦੀਦਾਰ, ਕਹਿੰਦੇ ਬੰਦਾ ਹੈ ਹੀ ਉਹ ਆ ਜਿਹੜਾ ਬੰਦਗੀ ਕਰਦਾ, ਤੇ ਬੰਦਗੀ ਤੋਂ ਹੀਣੇ ਹੋਣ ਕਰਕੇ ਅਸੀਂ ਦਰ ਦਰ ਤੇ ਫਿਰਨੇ ਆ। ਜਿਵੇਂ ਆਪ ਜੀ ਸੁਣ ਰਹੇ ਸੋ, ਅਸੀਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣੇ ਆ, ਪਰ ਅਸੀਂ ਗੁਰੂ ਦੀ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣੇ ਆ ਗੁਰੂ, ਪਰ ਗੁਰੂ ਦੀ ਅਸੀਂ ਇੱਕ ਨਹੀਂ ਮੰਨਦੇ। ਜੇ ਗੁਰੂ ਦੀ ਮੰਨੀਏ ਤੇ ਫਿਰ ਸਵੇਰੇ ਚੌਂਕੜੇ ਲਾ ਕੇ ਬੈਠੀਏ, ਸਵੇਰੇ ਅੱਧਾ ਘੰਟਾ ਘੰਟਾ ਸਿਮਰਨ ਕਰਨ ਵਾਲੇ ਨੇ, ਉਹਨਾਂ ਨੂੰ ਆਤਮਕ ਸ਼ਾਂਤੀ ਮਿਲਦੀ ਹੈ, ਉਹ ਕਦੇ ਧਾਗਿਆਂ ਵਾਲਿਆਂ ਕੋਲ ਨਹੀਂ ਜਾਂਦਾ, ਉਹਨਾਂ ਨੂੰ ਕੋਈ ਫਿਕਰ ਨਹੀਂ ਵੀ ਗ੍ਰਹਿ ਕਿਹੜਾ ਚੱਲਦਾ ਮੇਰੇ ਤੇ, ਉਹਨੂੰ ਪੁੱਛਿਆ ਲੈਣ ਦੀ ਲੋੜ ਹੀ ਨਹੀਂ ਪੈਂਦੀ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉੱਤੇ ਭਰੋਸਾ ਹੈ, ਵਿਸ਼ਵਾਸ ਹੈ, ਜਿਹੜੇ ਰੋਜ਼ ਜੁੜਦੇ ਨੇ ਉਹਨਾਂ ਨੂੰ ਪਤਾ ਹੈ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਮੇਰਾ ਗੁਰੂ ਆਖਦੇ ਹੈ, ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਗੁਰੂ ਦਾ ਹੁਕਮ ਹੈ, ਬਸ ਭਾਵੇਂ ਉਹ ਭਗਤਾਂ ਦੀ ਬਾਣੀ ਹੈ ਭਾਵੇਂ ਗੁਰੂ ਸਾਹਿਬ, ਉਹ ਗੁਰੂ ਦਾ ਹੁਕਮ ਹੈ ਸਾਡੇ ਵਾਸਤੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਸਨਾ ਤੋਂ ਹੋ ਕੇ ਆਈ ਹੈ ਸਾਰੀ ਬਾਣੀ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੀ, ਬਾਬਾ ਦੀਪ ਸਿੰਘ ਸਹਾਇਕ ਲਿਖਾਰੀ ਬਣੇ, ਤੇ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਰਸਨਾ ਤੋਂ ਹੋ ਕੇ ਆਈ ਹੈ। ਜੋ ਵੀ ਭਾਵੇਂ ਭਗਤ ਜੀ ਦਾ ਬਚਨ ਹੈ ਭਾਵੇਂ ਗੁਰੂ ਨਾਨਕ ਸਾਹਿਬ ਦਾ, ਉਹ ਗੁਰੂ ਦਾ ਹੁਕਮ ਹੈ ਸਾਡੇ ਵਾਸਤੇ। ਤੇ ਜਿਹੜਾ ਸਿੱਖ ਹੈ ਉਹਨੂੰ ਪਤਾ ਹੈ ਕਿ ਮੈਂ ਭਗਤੀ ਕਰਾਂਗਾ, ਮੈਂ ਗੁਰੂ ਦੇ ਚਰਨਾਂ ਨਾਲ ਜੁੜਾਂਗਾ, ਮੇਰਾ ਕੋਈ ਕਾਜ ਨਹੀਂ ਜਿਹੜਾ ਗੁਰੂ ਸਭ ਨਹੀਂ ਸਵਾਰਨਗੇ, ਆਪੇ ਕਿਰਪਾ ਕਰਨਗੇ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਸਾਰੀ ਸੰਗਤ ਨੂੰ ਬੇਨਤੀ ਹੈ ਗੱਜ ਕੇ ਬੋਲਿਆ ਕਰੋ, ਰਸਨਾ ਪਵਿੱਤਰ ਕਰਿਆ ਕਰੋ।
ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਭਗਤ
ਭਗਤ ਕਰਨ ਤੇ ਭਗਤੀ ਕਰਨ ਵਾਲਿਆਂ ਦੇ ਕਾਜ ਗੁਰੂ ਸਾਹਿਬ ਆਪ ਸਵਾਰ ਦਿਨ ਫਿਰ ਕਰ ਬੈ ਸੋ ਹਰ ਜਨ ਪਿਆਰੇ ਫਿਰ ਕਰ ਬੈ ਸੋ ਹਰ ਜਨ ਪਿਆਰੇ
ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾ। ਆਪਾਂ ਕਿੰਨੇ ਸ੍ਰੀ ਸਾਹਿਬਾਂ ਵਾਲੇ ਬੈਠੇ ਹਾਂ ਇੱਥੇ, ਅੰਮ੍ਰਿਤਧਾਰੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ, ਅਸੀਂ ਆਖਦੇ ਹਾਂ ਅਸੀਂ ਕੱਟੜ ਸੇਵਕ ਹਾਂ, ਤੇ ਜੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ 2-3% ਉਹ ਨੇ ਜਿਹੜੇ ਸਵੇਰੇ ਸਮਾਧੀ ਵਿੱਚ ਬੈਠਦੇ, ਜਿਹੜੇ ਸੱਚਮੁੱਚ ਗੁਰੂ ਸਾਹਿਬ ਜੀ ਦੇ ਬਚਨਾਂ ਮੁਤਾਬਕ ਧਿਆਨ ਧਰਦੇ ਨੇ, ਸਮਾਧਿਸ਼ਟ ਹੋ ਕੇ ਇਕਾਗਰਤਾ ਬਣਾ ਕੇ ਸਵੇਰੇ ਬੈਠਦੇ ਨੇ ਕਿ ਮੈਂ ਨਾਮ ਨਾਲ ਜੁੜਨਾ, ਮੇਰੀ ਆਤਮਾ ਨਾਮ ਨਾਲ ਬਲਵਾਨ ਹੋਏਗੀ। ਇਬਾਦਤ ਤੋਂ ਬਿਨਾਂ ਤੇ ਸ਼ਹਾਦਤ ਨਹੀਂ, ਗੱਲਾਂ ਜਿੰਨੀਆਂ ਵੱਡੀਆਂ ਮਰਜ਼ੀ ਕਰੀ ਜਾਈਏ, ਇਬਾਦਤਾਂ ਤੋਂ ਬਿਨਾਂ ਸ਼ਹਾਦਤਾਂ ਨਹੀਂ, ਬੰਦਗੀ ਤੋਂ ਬਿਨਾਂ ਕੁਰਬਾਨੀ ਨਹੀਂ, ਚੰਗੀ ਵਿਚਾਰ ਤੋਂ ਬਿਨਾਂ ਤਲਵਾਰ ਵੀ ਨਹੀਂ ਚੱਲਦੀ। ਗੁਰਮੁਖੋ ਤਲਵਾਰ ਤੇ ਔਰੰਗਜ਼ੇਬ ਵਾਲੀ ਤਲਵਾਰ ਦਾ ਰੂਪ ਧਾਰ ਲੈਂਦੀ ਹੈ ਜੇ ਚੰਗੀ ਵਿਚਾਰ ਨਾ ਹੋਵੇ। ਸੱਚੇ ਪਾਤਸ਼ਾਹ ਨੇ ਆਖਿਆ ਸੀ ਤਲਵਾਰ ਚਲਾਉਣ ਵਾਲਿਓ ਸਿਪਾਹੀਓ, ਤੁਹਾਨੂੰ ਪਹਿਲਾਂ ਸੰਤ ਬਣਨਾ ਪੈਣਾ, ਪਹਿਲਾਂ ਸਿਮਰਨ ਕਰਨਾ ਪੈਣਾ, ਪਹਿਲਾਂ ਭਜਨ ਕਰਨਾ ਪੈਣਾ, ਪਹਿਲਾਂ ਗੁਰਮਤ ਦੀ ਵਿਚਾਰ ਤੁਹਾਡੇ ਕੋਲ ਹੋਵੇ, ਫਿਰ ਹੱਥ ਵਿੱਚ ਫੜੀ ਹੋਈ ਤਲਵਾਰ ਭਲਾ ਕਰੇਗੀ, ਨਹੀਂ ਤੇ ਤੁਹਾਡੀ ਤਲਵਾਰ ਜ਼ੁਲਮ ਕਰਨ ਲੱਗ ਜਾਏਗੀ। ਸੱਚੇ ਪਾਤਸ਼ਾਹ ਤੇ ਸਾਡੇ ਕੋਲ ਚੰਗੀ ਵਿਚਾਰ ਨਹੀਂ, ਤੇ ਵਿਚਾਰ ਕਿੱਥੋਂ ਆਉਣੀ ਸੀ ਜਦੋਂ ਅਸੀਂ ਗੁਰਬਾਣੀ ਨੂੰ ਤੇ ਕਦੇ ਵੇਖਿਆ ਹੀ ਨਹੀਂ। ਸੱਚੇ ਪਾਤਸ਼ਾਹ ਦੇ ਦੂਰੋਂ ਦੂਰੋਂ ਦਰਸ਼ਨ ਕੀਤੇ ਵਾਪਸ ਮੁੜ ਗਏ, ਸ੍ਰੀ ਸਾਹਿਬ ਇੱਕ ਪਾ ਲਈ ਇੱਕ ਹੱਥ ਵਿੱਚ ਵੀ ਫੜ ਲਈ, ਭਾਵੇਂ ਅਸੀਂ ਕੇਸਰੀ ਦਸਤਾਰ ਸਜਾ ਲਈਏ, ਭਾਵੇਂ ਨੀਲੀ ਸਜਾ ਲਈਏ ਤੇ ਭਾਵੇਂ ਚਿੱਟੀ ਸਜਾ ਲਈਏ, ਪਰ ਜਿੰਨਾ ਚਿਰ ਗੁਰਮਤ ਦੀ ਵਿਚਾਰ ਸਾਡੇ ਕੋਲ ਨਹੀਂ ਆਉਂਦੀ ਉਹਨਾਂ ਚਿਰ ਤਲਵਾਰਾਂ ਵੀ ਨਹੀਂ ਚੱਲਦੀਆਂ। ਗੁਰਮੁਖੋ ਜਿਨ੍ਹਾਂ ਨੇ ਤਲਵਾਰਾਂ ਚਲਾਈਆਂ ਨੇ, ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ, ਉਹਨਾਂ ਦੇ ਜੀਵਨ ਪੜ੍ਹ ਕੇ ਵੇਖੋ। 6-6 ਘੰਟੇ ਦੀ ਸਮਾਧੀ ਲਾਉਣ ਵਾਲੇ ਸੀ, 6-6 ਘੰਟੇ ਜਿਹੜੇ ਸਾਡੇ ਭਾਈ ਬਘੇਲ ਸਿੰਘ ਵਰਗਿਆਂ ਨੇ ਦਿੱਲੀ ਦੇ ਲਾਲ ਕਿਲੇ ਉੱਤੇ ਖਾਲਸਾਈ ਨਿਸ਼ਾਨ ਝੁਲਾ ਦਿੱਤਾ ਸੀ, ਜਿਨ੍ਹਾਂ ਨੇ ਕੇਸਰੀ ਨਿਸ਼ਾਨ ਝੁਲਾ ਦਿੱਤਾ ਸੀ, ਉਸ ਭਾਈ ਬਘੇਲ ਸਿੰਘ ਦਾ ਰੋਜ਼ ਦਾ 8 ਘੰਟੇ ਦਾ ਚੌਂਕੜਾ ਸੀ। ਗੁਰਮੁਖੋ ਫਿਰ ਗੁਰੂ ਸਾਹਿਬ ਨੇ ਇਹੋ ਜਿਹਿਆਂ ਪੁੱਤਰਾਂ ਨੂੰ ਰਾਜ ਉਹਨਾਂ ਦੀਆਂ ਝੋਲੀਆਂ ਚ ਪਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਘਾਲਣਾ ਘਾਲੀ, ਉਹਨਾਂ ਨੇ ਸਾਧ ਸੰਗਤ ਜੀ ਸਿੱਖ ਰਾਜ ਕਾਇਮ ਕਰ ਦਿੱਤੇ। ਸ਼ਾਹ ਮੁਹੰਮਦ ਦਾ ਇੱਕ ਜਥੇਦਾਰ ਬਾਜੋਂ ਕੌਮਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੱਗੇ ਲੱਗਣ ਨੂੰ ਤੇ ਆਪਾਂ ਅੱਜ ਸਾਰੇ ਤਿਆਰ ਹਾਂ, ਪਰ ਯੋਗਤਾ ਸਾਡੇ ਕੋਲ ਨਹੀਂ। ਅਸੀਂ ਆਪਣੇ ਆਪ ਯੋਗ ਬਣ ਰਹੇ ਹਾਂ ਪਰ ਯੋਗਤਾ ਨਹੀਂ। ਸਤਿ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਕਿਹਾ ਕਿ ਸਿੱਖੋ ਸੰਤ ਵੀ ਬਣੋ ਤੇ ਸਿਪਾਹੀ ਵੀ ਬਣੋ, ਦੋਵੇਂ ਗੱਲਾਂ ਨੇ। ਸਵੇਰੇ ਜਦੋਂ ਚੌਂਕੜਾ ਮਾਰ ਕੇ ਭਜਨ ਕਰਦਾ ਹੋਵੇ, ਉਸ ਵੇਲੇ ਤੇਰੇ ਵਿੱਚੋਂ ਹੀ ਸੰਤ ਨਜ਼ਰ ਆਵੇ, ਬਾਹਰਲੀ ਸੰਤਾਂ ਦੀ ਲੋੜ ਨਹੀਂ। ਮੈਂ ਇਹ ਬੇਨਤੀਆਂ ਹਰ ਸਟੇਜ ਤੇ ਆਪ ਜੀ ਦੇ ਚਰਨਾਂ ਚ ਕੀਤੀਆਂ ਨੇ ਕਿ ਹਰ ਸਿੱਖ ਦੇ ਵਿੱਚੋਂ ਉਸ ਵੇਲੇ ਇੱਕ ਸੰਤ ਦਿਸਣਾ ਚਾਹੀਦਾ। ਸ਼ਾਂਤੀ ਦਾ ਸਾਗਰ ਹੈ ਗੁਰਸਿੱਖ, ਸਵੇਰੇ ਚੌਂਕੜਾ ਮਾਰ ਕੇ ਭਜਨ ਕਰ ਰਿਹਾ ਸੰਤ, ਤੇ ਜਦੋਂ ਸ੍ਰੀ ਸਾਹਿਬ ਪਾ ਕੇ ਘਰੋਂ ਤੁਰਦਾ ਫਿਰ ਸਿਪਾਹੀ ਆਖੋ ਸਤਨਾਮ, ਤੇ ਸਿਪਾਹੀ ਤੇ ਆਪਾਂ ਸਾਰੇ ਬਣ ਰਹੇ ਹਾਂ। ਪਹਿਲਾ ਗੁਣ ਉਹ ਸਾਡੇ ਕੋਲ ਨਹੀਂ, ਸੰਤ ਵੀ ਬਣ ਤੇ ਸਿਪਾਹੀ ਵੀ ਬਣ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੰਤ ਸ਼ਾਂਤੀ ਤੇ ਸਿਪਾਹੀ ਜਰਨੈਲ ਸੂਰਮਾ, ਦੋਵੇਂ ਚੀਜ਼ਾਂ ਦੀ ਲੋੜ ਆ। ਸ੍ਰੀ ਸਾਹਿਬ ਵੀ ਪਵਾਈ ਆ ਤੇ ਨਿਤਨੇਮ ਵੀ ਕਰਨ ਦਾ ਹੁਕਮ ਹੈ ਸਾਨੂੰ ਨਾਲ। ਚੰਗੀ ਵਿਚਾਰ ਹੋਏਗੀ ਫੇਰ ਹੀ ਗੱਲ ਬਣੇਗੀ, ਬਾਹਰਲੇ ਸੰਤਾਂ ਨੂੰ ਲੱਭਣ ਦੀ ਲੋੜ ਨਹੀਂ। ਤੇ ਮੈਂ ਇਹ ਅਰਜ ਆਪ ਜੀ ਦੇ ਚਰਨਾਂ 'ਚ ਹਮੇਸ਼ਾ ਕੀਤੀ ਆ, ਪਿਆਰਿਓ ਸਵੇਰੇ ਸਿਮਰਨ ਕਰੋ, ਭਜਨ ਕਰੋ, ਬੱਚਿਆਂ ਨੂੰ ਦੱਸੋ ਕਿ ਸਾਧੂ ਕਿਹਨੂੰ ਕਹਿੰਦੇ ਨੇ, ਸੰਤ ਕੌਣ ਹੁੰਦਾ ਹੈ। ਖਾਲਸਾ ਹੁੰਦਾ ਇਹੋ ਜਿਹਾ ਜਿਹੜਾ 2 ਵਜੇ ਉੱਠਦਾ, ਇਸ਼ਨਾਨ ਕਰਦਾ, ਨਿਤਨੇਮ ਕਰਦਾ, ਰੋਜ਼ ਗੁਰਦੁਆਰਾ ਸਾਹਿਬ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਫਿਰ ਜਲ ਪਾਣੀ ਛਕਦਾ। ਬੱਚੇ ਕਦੇ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦੇ, ਉਹਨਾਂ ਨੂੰ ਪਤਾ ਹੈ ਮੇਰਾ ਬਾਪੂ ਬਾਪੂ ਨਹੀਂ, ਮੇਰਾ ਬਾਪੂ ਇੱਕ ਸੰਤ ਵੀ ਹੈ। ਬੱਚੇ ਕਹਿਣਗੇ, ਉਹਨਾਂ ਉੱਤੇ ਅਸਰ ਹੋਏਗਾ। ਅੱਜ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਮੁੰਡੇ ਉਹ ਅੰਮ੍ਰਿਤ ਛਕੋ, ਉਹ ਕਹਿੰਦੇ ਰਹਿਣ ਦੇ ਬਾਪੂ, ਸਾਨੂੰ ਪਤਾ ਤੂੰ ਸ੍ਰੀ ਸਾਹਿਬ ਪਾਈ ਫਿਰਨਾ ਹੈ, ਪਰ ਤੂੰ ਬਿਨਾ ਇਸ਼ਨਾਨ ਕੀਤਿਆਂ ਹੀ ਚਾਹ ਪੀ ਲੈਂਦਾ, ਬਿਨਾ ਮੂੰਹ ਧੋਤਿਆਂ ਹੀ ਤੂੰ ਚਾਹ ਪੀ ਲੈਂਦਾ, ਮੈਨੂੰ ਪਤਾ ਤੇਰੇ ਅੰਮ੍ਰਿਤ ਦਾ। ਅੱਜ ਸਾਡੇ ਬੱਚੇ ਸਾਨੂੰ ਇਹ ਜਵਾਬ ਦਿੰਦੇ ਨੇ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰੈਕਟੀਕਲੀ ਵਿਖਾਉਣਾ ਕਿ ਖਾਲਸਾ ਕਿਹਨੂੰ ਕਹਿੰਦੇ ਨੇ। ਆਪਣੇ ਪੋਤਰਿਆਂ ਨੂੰ, ਦਾਦਿਆਂ ਨੇ ਜਿਹੜੇ ਗੋਦ ਵਿੱਚ ਬੱਚੇ ਖੇਡਦੇ ਨੇ, ਉਹਨਾਂ ਨੂੰ ਦੱਸੋ ਕਿਹਨੂੰ ਕਹਿੰਦੇ ਨੇ ਖਾਲਸਾ। ਘਰ 'ਚ ਜਦੋਂ ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ, ਬੱਚੇ ਆਪੇ ਹੀ ਵੇਖਣਗੇ ਵੀ ਜਿਹੜਾ ਚੌਂਕੜਾ ਮਾਰ ਕੇ ਬੈਠਾ ਮੇਰਾ ਬਾਪੂ, ਇਹ ਕੋਈ ਗੱਲ ਹੈ ਤੇ ਤਾਂ ਹੀ ਬੈਠਾ, ਕਿਹਦੇ ਹੁਕਮ 'ਚ ਬੈਠਾ। ਦਾਦੇ ਨੂੰ ਵੇਖਣਗੇ, ਤੁਹਾਡੇ ਪੋਤਿਆਂ ਨੇ ਆਪੇ ਚੌਂਕੜੇ ਮਾਰਨ ਲੱਗ ਜਾਣਾ, ਕਿਵੇਂ ਮੁਨਕਰ ਹੋ ਜਾਣਗੇ ਸਿੱਖੀ ਤੋਂ। ਜਦੋਂ ਅਸੀਂ ਇੱਕ ਪਖੰਡੀ ਸਿੱਖ ਦੇ ਦਰਸ਼ਨ ਆਪਣੇ ਘਰ 'ਚ ਕਰਾਉਂਦੇ ਹਾਂ ਨਾ ਬੱਚਿਆਂ ਨੂੰ, ਤੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਨੇ। ਹਰ ਅੱਜ ਦਾ ਬੱਚਾ ਜਿਹੜਾ ਉਹ ਪੜ੍ਹਿਆ ਲਿਖਿਆ, ਬੱਚੇ ਹਰ ਗੱਲ ਦਲੀਲ ਨਾਲ ਕਰਦੇ ਨੇ ਤੇ ਦਲੀਲ ਨਾਲ ਹੀ ਸਮਝਣੀ ਚਾਹੁੰਦੇ ਨੇ, ਉਹ ਹੋਰ ਗੱਲ ਸਮਝਦੇ ਨਹੀਂ। ਇਤਿਹਾਸ ਦੀਆਂ ਗੱਲਾਂ ਆਪਾਂ ਕਰਨੇ ਆ, ਬੱਚੇ ਸੁਣਦੇ ਨੇ ਠੀਕ ਆ, ਪਰ ਜਦੋਂ ਸਾਡੀਆਂ ਲੜਾਈਆਂ ਵੇਖਦੇ ਨੇ ਵੀ ਹੁਣ ਤੇ ਬੜਾ ਫੱਬ ਕੇ ਘਰੋਂ ਨਿਕਲ ਕੇ ਚੱਲਿਆ, ਵੀ ਜਥੇਦਾਰ ਜਾਂ ਆਗੂ ਬਣ ਕੇ ਇਹ ਹੁਣ ਘਰੋਂ ਚੱਲਿਆ, ਸਾਰੇ ਦਾ ਸਤਿਕਾਰ ਕਰਦੇ ਨੇ, ਪਰ ਇਹ ਤੇ ਇਸ਼ਨਾਨ ਵੀ ਨਹੀਂ ਕਰਦਾ, ਇਹ ਤੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਦਾ, ਉਹਨਾਂ ਬੱਚਿਆਂ ਉੱਤੇ ਕੋਈ ਅਸਰ ਨਹੀਂ ਹੁੰਦਾ। ਤੇ ਮੈਂ ਆਪ ਜੀ ਦੇ ਚਰਨਾਂ 'ਚ ਹਮੇਸ਼ਾ ਬੇਨਤੀ ਕਰਦਾ ਹੁੰਦਾ, ਪਿਆਰਿਓ ਆਪਣੇ ਬੱਚਿਆਂ ਨੂੰ ਜਾਂਦੇ ਜਾਂਦੇ ਸਿੱਖੀ ਦੇ ਜਾਓ। ਜ਼ਮੀਨ ਦੇਣੀ ਹੈ, ਜਾਇਦਾਦ, ਕੋਠੀਆਂ, ਪਰ ਆਪਣੇ ਬੱਚਿਆਂ ਨੂੰ ਸਿੱਖੀ ਦੇ ਕੇ ਜਾਓ। ਬੱਚੇ ਗੁਣ ਗਾਉਣ, ਸਾਡਾ ਦਾਦਾ ਸੀ ਜਿਹੜਾ ਪਾਠ ਕਰਦਾ ਹੀ ਮਰਿਆ, ਜਿਹਦੀ ਜਾਨ ਨਿਕਲੀ ਉਸ ਵੇਲੇ ਪਾਠ ਕਰ ਰਿਹਾ ਸੀ, ਜਦੋਂ ਉਹਦੀ ਜਾਨ ਨਿਕਲੀ ਗੁਰਦੁਆਰੇ ਗਿਆ ਹੋਇਆ ਸੀ, ਗੁਰਦੁਆਰੇ ਜਾ ਕੇ ਹੀ ਉਹਦੀ ਜਾਨ ਨਿਕਲ ਗਈ। ਏਦਾਂ ਦਾ ਸੀ ਮੇਰਾ ਦਾਦਾ, ਸਾਡੇ ਬੱਚੇ ਪੀੜ੍ਹੀਆਂ ਤੱਕ ਗੁਣ ਗਾਉਂਦੇ ਰਹਿਣ। ਜਦੋਂ ਅੱਜ ਬੱਚੇ ਵੇਖਦੇ ਨੇ ਕਿ ਬਾਪੂ ਰੋਜ਼ ਸ਼ਰਾਬ ਪੀ ਕੇ ਆਉਂਦਾ, ਸ਼ਰਾਬ ਪੀਤੀ ਸੀ ਕਿਤੇ ਗੱਡੀ 'ਚ ਵਿੱਚ ਮਰ ਗਿਆ, ਜਾਨ ਨਿਕਲ ਗਈ, ਕੀ ਕਹਿਣਗੇ ਫਿਰ, ਕੀ ਗੁਣ ਗਾਉਣਗੇ, ਕੀ ਬਾਅਦ ਵਿੱਚ ਸੋਭਾ ਕਰਨਗੇ ਵੀ ਕੌਣ ਸੀ, ਅਸੀਂ ਪੋਤਰੇ ਕਿਹਦੇ ਹਾਂ, ਅਸੀਂ ਬੱਚੇ ਕਿਹਦੇ ਹਾਂ। ਅੱਜ ਪੀਣ ਵਾਲਿਆਂ ਨੂੰ ਪੁੱਛੋ, ਪੀਣ ਵਾਲੇ ਕਿਸੇ ਆਦਮੀ ਨੂੰ ਪੁੱਛ ਕੇ ਵੇਖੋ ਵੀ ਤੇਰਾ ਬੱਚਾ ਅੱਜ 5 ਸਾਲ ਦਾ, ਕੀ ਤੂੰ ਚਾਹੁੰਦਾ ਕਿ ਇਹ 20 ਸਾਲ ਦਾ ਪੀ ਕੇ ਆਵੇ, ਤੂੰ ਇਹ ਚਾਹੁੰਦਾ ਬਈ ਤੇਰਾ ਬੱਚਾ 20 ਸਾਲ ਦਾ ਅੱਜ ਤੋਂ 15 ਸਾਲ ਬਾਅਦ ਹੋ ਜਾਏਗਾ, ਇਹ ਰੋਜ਼ ਪੀ ਕੇ ਆਇਆ ਕਰੇ, ਕਹੇਗਾ ਨਾ ਨਾ ਨਾ, ਮੇਰਾ ਪੁੱਤ ਕਿਉਂ ਪੀਵੇ, ਮੇਰਾ ਬੱਚਾ ਕਿਉਂ ਪੀਵੇ, ਪਰ ਤੂੰ ਵੀ ਤੇ ਕਿਸੇ ਦਾ ਪੁੱਤਰ ਹੈ, ਤੇਰਾ ਪਿਓ ਵੀ ਤੇ ਇਹੀ ਸੋਚਦਾ ਮੇਰਾ ਪੁੱਤ ਨਾ ਪੀਵੇ, ਇਹ ਕਹਿੰਦਾ ਕਿ ਮੇਰਾ ਬੱਚਾ ਨਾ ਪੀਵੇ, ਨਾ ਬਾਬਾ ਜੀ ਮੇਰਾ ਪੁੱਤਰ ਕਿਉਂ ਪੀਵੇ, ਪਰ ਤੂੰ ਕਿਉਂ ਪੀ ਰਿਹਾ ਫਿਰ, ਜੇ ਇੰਨੀ ਮਾੜੀ ਆ, ਜਦੋਂ ਪੀ ਰਿਹਾ ਤੇ ਤੇਰੇ ਬੱਚੇ ਨੇ ਤੇਰੇ ਵੱਲ ਵੇਖ ਕੇ ਪੀਣ ਲੱਗ ਜਾਣਾ, ਜੇ ਭਲੇ ਹੋ ਤੁਹਾਨੂੰ ਆਪਣੇ ਆਪ ਉੱਤੇ ਤਰਸ ਨਹੀਂ ਆਉਂਦਾ ਤੇ ਆਪਣੇ ਬੱਚਿਆਂ ਤੇ ਤਰਸ ਕਰੋ, ਉਹਨਾਂ ਨੇ ਤੁਹਾਡੇ ਵੱਲ ਵੇਖ ਕੇ ਜੀਵਨ ਬਣਾਉਣਾ ਆਪਣਾ। ਬੱਚਿਆਂ ਦੇ ਉੱਤੇ ਸਭ ਤੋਂ ਵੱਧ ਅਸਰ ਪ੍ਰਭਾਵ ਉਹਨਾਂ ਦੇ ਮਾਤਾ ਪਿਤਾ ਦੇ ਜੀਵਨ ਦਾ ਪੈਂਦਾ। ਸੋ ਇਸ ਕਰਕੇ ਪਹਿਲਾਂ ਖੁਦ ਗੁਰਸਿੱਖੀ ਨਾਲ ਜੁੜਨਾ ਪੈਣਾ, ਬੱਚਿਆਂ ਨੂੰ ਵਿਖਾਓ ਕਿ ਇਹਨੂੰ ਕਹਿੰਦੇ ਨੇ ਖਾਲਸਾ। ਸੱਚੇ ਪਾਤਸ਼ਾਹ ਨੇ ਦੋਵੇਂ ਇਕੱਠੇ ਕੀਤੇ ਨੇ, ਸੰਤ ਵੀ ਤੇ ਸਿਪਾਹੀ ਵੀ। ਪਹਿਲਾ ਸਮਾਂ ਸੀ ਸਤ ਸੰਗਤ ਜੀ, ਸੰਤ ਵੀ ਅਧੂਰਾ ਸੀ ਤੇ ਸਿਪਾਹੀ ਵੀ ਅਧੂਰਾ ਸੀ। ਧਿਆਨ ਦੇਣਾ ਗੁਰਮੁਖੋ, ਪਹਿਲਾ ਸਮਾਂ ਸੀ ਜਿਹੜਾ, ਜਿਹੜੇ ਸੰਤ ਸਨ ਉਹਨਾਂ ਦੇ ਆਸ਼ਰਮਾਂ ਉੱਤੇ ਆ ਕੇ ਰਾਕਸ਼ਾਂ ਨੇ ਧਾਵੇ ਬੋਲਣੇ, ਉਹਨਾਂ ਦੇ ਜੱਗ ਭੰਗ ਕਰ ਦੇਣੇ। ਸੰਤ ਫਿਰ ਸੂਰਮਿਆਂ ਕੋਲ ਜਾਂਦੇ ਸੀ, ਸ਼ਸਤਰਧਾਰੀਆਂ ਕੋਲ, ਸਾਡੀ ਜਾਨ ਬਚਾਓ, ਸਾਡੇ ਤੇ ਕਿਰਪਾ ਕਰੋ। ਸੂਰਮਿਆਂ ਦੀ ਲੋੜ ਸੰਤਾਂ ਨੂੰ ਪੈਂਦੀ ਸੀ, ਸਿਪਾਹੀਆਂ ਦੀ, ਸ਼ਸਤਰਧਾਰੀਆਂ ਦੀ, ਵੀ ਸਾਡੀ ਜਾਨ ਬਚਾਓ। ਤੇ ਜਿਹੜੇ ਸੂਰਮੇ ਸਨ ਮੈਦਾਨੇ ਜੰਗਾਂ ਅੰਦਰ ਜੂਝਣ ਵਾਲੇ, ਉਹ ਸੰਤਾਂ ਕੋਲ ਜਾਂਦੇ ਸੀ ਵੀ ਇੰਨੇ ਕਤਲ ਕੀਤੇ ਨੇ, ਇੰਨੇ ਬੰਦੇ ਮਾਰੇ ਨੇ, ਮਨ ਅਸ਼ਾਂਤ ਹੈ, ਸੰਤ ਜੀ ਸ਼ਾਂਤੀ ਦਿਓ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਕਿ ਸੰਤ ਨੂੰ ਸਿਪਾਹੀ ਕੋਲ ਜਾਣਾ ਪੈ ਰਿਹਾ, ਸਿਪਾਹੀ ਦੀ ਮਦਦ ਲੈਣ ਵਾਸਤੇ, ਤੇ ਸਿਪਾਹੀ ਨੂੰ ਸੰਤ ਦੀ ਲੋੜ ਪੈ ਰਹੀ ਹੈ ਕਿਉਂਕਿ ਉਹਨੂੰ ਮਦਦ ਲੈਣੀ ਪੈਂਦੀ ਆ। ਮੇਰੇ ਮਨ ਨੂੰ ਸ਼ਾਂਤੀ ਦਿਓ ਕਿਵੇਂ ਆਏਗੀ? ਮਰਦ ਕਹਿੰਦੇ ਨੇ ਮੇਰਾ ਸਿੱਖ ਸੰਤ ਨੂੰ ਸਿਪਾਹੀ ਕੋਲ ਨਾ ਜਾਣਾ ਪਵੇ, ਸਿਪਾਹੀ ਨੂੰ ਸੰਤ ਕੋਲ ਨਾ ਜਾਣਾ ਪਵੇ। ਸੰਤ ਵੀ ਅਧੂਰਾ ਸੀ, ਸਿਪਾਹੀ ਵੀ ਅਧੂਰਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰਾ ਕਰ ਦਿੱਤਾ। ਕਹਿੰਦੇ ਸਿੱਖਾ ਸੰਤ ਵੀ ਆਪ ਹੀ ਬਣ ਤੇ ਸਿਪਾਹੀ ਵੀ ਆਪ ਹੀ ਬਣ। ਆਖੋ ਸਤਨਾਮ। ਭਜਨ ਕਰੇ ਸਵੇਰੇ ਸੰਤ ਲੱਗੇ, ਸ੍ਰੀ ਸਾਹਿਬ ਕਿਸੇ ਉੱਤੇ ਧੱਕਾ ਹੋ ਰਿਹਾ, ਅਤਿਆਚਾਰ ਹੋ ਰਿਹਾ, ਤੇਰੀ ਜਿਹੜੀ ਪਾਈ ਹੋਈ ਸ੍ਰੀ ਸਾਹਿਬ ਤਲਵਾਰ ਬਣ ਜਾਏ, ਤੇ ਜਦੋਂ ਤੇਰੇ ਉੱਤੇ ਕੋਈ ਹਮਲਾ ਕਰ ਦੇਵੇ ਤੇਰੀ ਪਾਈ ਹੋਈ ਸ੍ਰੀ ਸਾਹਿਬ ਢਾਲ ਬਣ ਜਾਏ। ਇਹ ਸ੍ਰੀ ਸਾਹਿਬ ਗੁਰੂ ਸਾਹਿਬ ਨੇ ਪਵਾ ਦਿੱਤੀ, ਸੰਤ ਤੇ ਸਿਪਾਹੀ ਦਾ ਸੁਮੇਲ ਕਰ ਦਿੱਤਾ, ਜਿਹਨੂੰ ਅਸੀਂ ਆਖਦੇ ਹਾਂ ਖਾਲਸਾ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਪਾਵਰ ਸੀ ਗੁਰਮੁਖੋ, ਵੱਡੀਆਂ ਕਮਾਈਆਂ ਨਾਲ ਪੰਥ ਚੱਲਦੇ ਨੇ, ਵੱਡੀਆਂ ਕਮਾਈਆਂ ਦੇ ਨਾਲ ਨਾਮ ਰਹਿੰਦਾ ਹੈ, ਵੱਡੀਆਂ ਕਮਾਈਆਂ ਨਾਲ ਸਾਧ ਸੰਗਤ ਜੀ ਇੱਕ ਵੱਖਰਾ ਰਾਹ ਬਣਾਇਆ ਜਾ ਸਕਦਾ। ਵੱਖਰਾ ਰਾਹ ਹਰ ਇੱਕ ਦੇ ਬਣਾਉਣ ਦੀ ਵੱਸ ਦੀ ਗੱਲ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਯੁੱਗ ਹੇਮਕੁੰਡ ਸਾਹਿਬ ਦੀ ਧਰਤੀ ਤੇ ਬਹਿ ਕੇ ਤਪ ਕੀਤਾ ਸੀ, ਉਹ ਵੱਡੀ ਕਮਾਈ ਸੱਚੇ ਪਾਤਸ਼ਾਹ ਦੇ ਨਾਲ ਸੀ। ਆਪ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਸੀ ਤੇ ਇੱਕ ਨਵਾਂ ਪੰਥ ਮਹਾਰਾਜ ਨੇ ਬਣਾ ਦਿੱਤਾ, ਜਿਹਨੂੰ ਅਸੀਂ ਖਾਲਸਾ ਪੰਥ ਕਹਿੰਦੇ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਪਾਵਰ ਸੀ। ਇੱਕ ਮਾਲਾ ਫੇਰਨ ਵਾਲੇ ਸੰਤ ਮਾਧੋ ਦਾਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਾਧੋ ਦਾਸਾ ਬਿਠਾ ਕੇ ਮੰਜੇ ਦੇ ਉੱਤੇ ਸਾਧੂਆਂ ਨੂੰ ਮੰਜਾ ਮੂਧਾ ਮਾਰ ਦੇਣਾ, ਇਹ ਕਿੱਧਰ ਦਾ ਸੂਰਮਾ ਬਣਿਆ ਫਿਰਦਾ ਤੂੰ? ਜੇ ਤੂੰ ਇੰਨਾ ਹੀ ਤਕੜਾ, ਜੇ ਸ਼ਕਤੀ ਵਿਖਾਉਣੀ ਹੈ ਤੇ ਜਾ ਪੰਜਾਬ ਦੀ ਧਰਤੀ ਤੇ ਵੇਖ ਉੱਥੇ ਕੀ ਹੋ ਰਿਹਾ, ਜਾ। ਫਿਰ ਸਾਧ ਸੰਗਤ ਮਾਧੋ ਦਾਸ ਵਿਰਾਗੀ ਸੰਤ ਨੂੰ ਮਰਦ ਨੇ ਸੂਰਮਾ ਬਣਾ ਕੇ ਭੇਜ ਦਿੱਤਾ, ਸਿਪਾਹੀ ਬਣਾ ਦਿੱਤਾ। ਸੰਤ ਜੀ ਸਿਪਾਹੀ ਬਣੋ, ਸੂਰਮੇ ਬਣੋ। ਤੇ ਸੈਦ ਖਾਂ ਜਰਨੈਲ ਵੱਡਾ ਸੂਰਮਾ ਸੀ, ਜਦੋਂ ਉਹ ਗੁਰੂ ਗੋਬਿੰਦ ਸਿੰਘ ਕੋਲ ਆਇਆ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਜਰਨੈਲਾ ਉਹ ਸੂਰਮਾ ਤੇ ਹੈ ਪਰ ਤੇਰੇ ਕੋਲ ਸਿਮਰਨ ਨਹੀਂ, ਤੂੰ ਸੰਤ ਬਣ। ਸਿਪਾਹੀ ਤੇ ਹੈ, ਸੰਤ ਬਣ, ਇਹ ਗੁਰੂ ਗੋਬਿੰਦ ਸਿੰਘ ਹੀ ਬਣਾ ਸਕਦੇ ਸੀ। ਸੈਦ ਖਾਂ ਜਰਨੈਲ ਔਰੰਗਜ਼ੇਬ ਦਾ ਭੇਜਿਆ ਹੋਇਆ ਆਇਆ ਸੀ ਸਤਸੰਗ। ਬਾਈ ਧਾਰ ਦੇ ਰਾਜਿਆਂ ਨੇ ਔਰੰਗਜ਼ੇਬ ਕੋਲ ਜਾ ਕੇ ਸ਼ਿਕਾਇਤ ਕੀਤੀ, ਔਰੰਗਜ਼ੇਬ ਨੂੰ ਜਾ ਕੇ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਗੁਰੂ ਗੋਬਿੰਦ ਸਿੰਘ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ, ਹਿੰਦੂ ਰਾਜੇ, ਸਾਡੀਆਂ ਤਮਾਮ ਕੋਸ਼ਿਸ਼ਾਂ ਵੇਅਰਥ ਗਈਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨਾ, ਉਹਨਾਂ ਦਾ ਮੁਕਾਬਲਾ ਕਰਨਾ, ਉਹਨਾਂ ਨੂੰ ਹਰਾਉਣਾ, ਇਹ ਸਾਡੇ ਵੱਸ ਦੀ ਗੱਲ ਨਹੀਂ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਬਾਦਸ਼ਾਹ ਨੂੰ ਆਖਿਆ ਕਿ ਤੁਸੀਂ ਕਿਰਪਾ ਕਰੋ। ਤੇ ਬਾਦਸ਼ਾਹ ਔਰੰਗਜ਼ੇਬ ਜਦੋਂ ਉਹਦੇ ਕੰਨ ਭਰੇ ਕਿ ਉਹ ਤੇ ਹੌਲੀ ਹੌਲੀ ਰਾਜ ਕਾਇਮ ਕਰ ਲੈਣਗੇ, ਇੱਕ ਦਿਨ ਹਿੰਦੁਸਤਾਨ ਦਾ ਰਾਜ ਉਹਨਾਂ ਕੋਲ ਹੋਏਗਾ, ਜਦੋਂ ਬਹੁਤਾ ਭੜਕਾਇਆ ਤੇ ਫਿਰ ਔਰੰਗਜ਼ੇਬ ਬਾਦਸ਼ਾਹ ਨੇ ਇੱਕ ਸੋਨੇ ਦੇ ਮੁੱਠੇ ਵਾਲੀ ਤਲਵਾਰ ਰੱਖ ਦਿੱਤੀ ਭਰੀ ਸਭਾ ਚ, ਤੇ ਉਹਨੇ ਆਖਿਆ ਸੀ ਉਹ ਚੁੱਕੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਨ ਕੇ ਲੈ ਕੇ ਆਏਗਾ, ਜਿਉਂਦਿਆਂ ਨੂੰ ਬੰਨ ਕੇ ਲੈ ਕੇ ਆਵੇ, ਲਿਆਇਓ ਜਿਉਂਦਿਆਂ ਨੂੰ ਬੰਨ ਕੇ, ਜੇ ਨਹੀਂ ਬੰਨੇ ਜਾਣਗੇ ਤੇ ਫਿਰ ਭਾਵੇਂ ਸ਼ਹੀਦ ਕਰ ਦਿਓ, ਖਤਮ ਕਰ ਦਿਓ, ਪਰ ਉਹਨਾਂ ਨੂੰ ਮਿਟਾ ਦਿਓ। ਤੇ ਬਾਈ ਧਾਰੀਏ ਰਾਜੇ ਕੌਣ ਸਨ? ਇਹਨਾਂ ਦੇ ਦਾਦਿਆਂ ਨੂੰ, ਬਾਈ ਧਾਰ ਦੇ ਹਿੰਦੂ ਰਾਜਿਆਂ ਨੂੰ, ਇਹਨਾਂ ਦੇ ਦਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਕੱਢ ਕੇ ਲਿਆਏ ਸੀ, ਇਹ ਉਹੀ ਸੀ। ਇਹਨਾਂ ਨੇ ਉਹਨਾਂ ਦੇ ਪੋਤਿਆਂ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਕੱਢਿਆ ਸੀ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ, ਇਹ ਸਭ ਉਹਨਾਂ ਦੇ ਪੋਤੇ ਸੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਿਨ੍ਹਾਂ ਨੇ ਘੱਟ ਨਹੀਂ ਕੀਤੀ, ਜਿਨ੍ਹਾਂ ਦੀ ਕੋਸ਼ਿਸ਼ ਸੀ ਕਿ ਇਹਨਾਂ ਦਾ ਰਾਜ ਅਸੀਂ ਰਹਿਣ ਨਹੀਂ ਦੇਣਾ, ਇਹਨਾਂ ਦਾ ਤਖਤ ਅਸੀਂ ਰਹਿਣ ਨਹੀਂ ਦੇਣਾ, ਉਹ ਬੜੀ ਈਰਖਾ ਕਰਦੇ ਰਹੇ, ਬੜੇ ਘੇਰੇ ਪੈਂਦੇ ਰਹੇ, ਚਲੋ ਗੱਲ ਮੁਕਾਓ। ਸੈਦ ਖਾਂ ਜਰਨੈਲ ਫਿਰ ਉੱਥੇ ਉੱਠਿਆ, ਬਾਕੀ ਤੇ ਸਭ ਦੀਆਂ ਨੀਵੀਆਂ ਪੈ ਗਈਆਂ, ਕੋਈ ਜੁਰਤ ਨਹੀਂ ਸੀ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਖੜਨ ਦੀ, ਉਹਨਾਂ ਨਾਲ ਅੜਨ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ। ਸੈਦ ਖਾਂ ਜਰਨੈਲ ਉੱਠਿਆ, ਕਹਿਣ ਲੱਗਾ ਜੀ ਮੈਨੂੰ ਆਗਿਆ ਦੇ ਦਿਓ। ਬਾਦਸ਼ਾਹ ਕਹਿਣ ਲੱਗਾ ਤੈਨੂੰ 50,000 ਫੌਜ ਦਿੰਦੇ ਆ, ਹਥਿਆਰ 10 ਜਿੰਨੇ ਚਾਹੀਦੇ ਨੇ ਲੈ ਜਾ, ਤੇ ਜੋ ਮੰਗੇਗਾ ਤੈਨੂੰ ਦਿੱਤਾ ਜਾਏਗਾ, ਜਿੰਨੀਆਂ ਜਾਗੀਰਾਂ ਚਾਹੀਦੀਆਂ ਨੇ ਮਿਲਣਗੀਆਂ, ਜੋ ਚਾਹੀਦਾ ਤੂੰ ਆ ਕੇ ਮੰਗ ਲਈ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਨ ਕੇ ਲਿਆ। ਸੈਦ ਖਾਂ ਜਰਨੈਲ ਕਹਿਣ ਲੱਗਾ ਜੀ ਠੀਕ। ਸੈਦ ਖਾਂ ਤੁਰਿਆ, ਕਹਿੰਦੇ ਨੇ ਚੱਲਦਾ 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 ਸੰਢੋਰੇ ਆਇਆ। ਸੰਢੋਰੇ ਸੈਦ ਖਾਂ ਜਰਨੈਲ ਦੀ ਭੈਣ ਰਹਿੰਦੀ ਸੀ। ਉਹ ਭੈਣ ਕੌਣ ਸੀ? ਬੀਬੀ ਨਸੀਰਾ, ਪੀਰ ਬੁੱਧੂ ਸ਼ਾਹ ਜੀ ਦੇ ਘਰੋਂ ਬੀਬੀ ਨਸੀਰਾ। ਨਸੀਰਾ ਦਾ ਸੈਦ ਖਾਂ ਸਕਾ ਭਰਾ ਸੀ, ਤੇ ਨਸੀਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਹਰ ਪਲ ਯਾਦ ਰੱਖਦੀ ਸੀ। ਨਸੀਰਾ ਨੇ ਆਪਣੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਤੋਂ ਵਾਰ ਦਿੱਤੇ ਸਨ। ਗੁਰਮੁਖੋ, ਪਿਛਲੇ ਦੀਵਾਨਾਂ ਵਿੱਚ ਵੀ ਦਾਸ ਨੇ ਅਰਜ਼ ਕੀਤੀ ਸੀ, ਹਿੰਦੂਆਂ ਵਿੱਚ ਵੀ ਮਾੜੇ ਚੰਗੇ ਹੋ ਸਕਦੇ ਨੇ, ਮੁਸਲਮਾਨਾਂ ਵਿੱਚ ਵੀ ਹੋ ਸਕਦੇ ਨੇ। ਪੀਰ ਬੁੱਧੂ ਸ਼ਾਹ ਨੇ 4 ਪੁੱਤ ਕੁਰਬਾਨ ਕੀਤੇ ਨੇ, 4, ਤੇ ਉਹਨੂੰ ਖੁਦ ਨੂੰ ਵੀ ਸਜ਼ਾ ਇਹ ਦਿੱਤੀ ਸੀ, ਧਰਤੀ ਵਿੱਚ ਗੱਡ ਕੇ ਉੱਤੇ ਦਹੀਂ ਪਾ ਦਿੱਤਾ ਸੀ ਤੇ ਕੁੱਤੇ ਛੱਡ ਦਿੱਤੇ ਸੀ। ਕਹਿੰਦੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਹੈ, ਕੁੱਤਿਆਂ ਦੇ ਨਾਲ ਉਹਨਾਂ ਨੂੰ ਸਤ ਸੰਗਤ ਜੀ ਪਾੜ ਦਿੱਤਾ ਸੀ, ਕੁੱਤਿਆਂ ਨੇ ਉਹਦੇ ਸਰੀਰ ਨੂੰ, ਬਾਬਾ ਸਤ ਸੰਗਤ ਪੀਰ ਬੁੱਧੂ ਸ਼ਾਹ ਨੂੰ ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਨਾਲ ਕਰਦਾ ਸੀ, ਕਹਿੰਦਾ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਪਰ ਗੁਰੂ ਗੋਬਿੰਦ ਸਿੰਘ ਨੂੰ ਮੈਂ ਛੱਡ ਨਹੀਂ ਸਕਦਾ। ਕਹਿੰਦੇ ਪੀਰ ਜੀ ਇਹੋ ਜਿਹਾ ਕੀ ਵੇਖਿਆ ਉਹਦੇ ਵਿੱਚ? ਕਹਿੰਦੇ ਜਦੋਂ ਸਮਾਧੀ ਵਿੱਚ ਬਹਿੰਦਾ, ਜਦੋਂ ਮੈਂ ਕਹਿੰਦਾ ਖੁਦਾ ਦੀ ਦਰਗਾਹ ਵਿੱਚ ਜਾਂਦਾ, ਪੀਰ ਬੁੱਧੂ ਸ਼ਾਹ ਕਹਿੰਦਾ ਹੁੰਦਾ ਸੀ ਜਦੋਂ ਮੈਂ ਸਮਾਧੀ ਵਿੱਚ ਬੈਠਦਾ, ਮੈਂ ਖੁਦਾ ਦੀ ਦਰਗਾਹ ਵਿੱਚ ਜਾਂਦਾ, ਅੱਗੇ ਜਿਹੜਾ ਮੈਨੂੰ ਚਿਹਰਾ ਦਿਸਦਾ ਉਹ ਇਹੀ ਚਿਹਰਾ ਹੁੰਦਾ ਜਿਹੜਾ ਗੁਰੂ ਗੋਬਿੰਦ ਸਿੰਘ। ਇਹੀ ਸਰੂਪ ਦੇ ਦਰਸ਼ਨ ਮੈਂ ਅੱਜ ਤੱਕ ਸਮਾਧੀ ਵਿੱਚ ਬੈਠਾ ਕਰਦਾ, ਇਸ ਚਿਹਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ, ਇਹ ਇੱਕੋ ਹੀ ਹੈ। ਉਹਦੇ ਕਹਿਣ ਦਾ ਭਾਵ ਸੀ ਕਿ ਖੁਦ ਖੁਦਾ ਸੰਸਾਰ ਵਿੱਚ ਆਇਆ, ਨਾਲੇ ਕੱਟੜ ਮੁਸਲਮਾਨ ਪਰ ਪਿਆਰ ਕਰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਬਹੁਤ ਸਾਰੇ ਐਸੇ ਮੁਸਲਮਾਨ ਸਨ ਜਿਹੜੇ ਮਰਦ ਨਾਲ ਪਿਆਰ ਕਰਦੇ ਸੀ, ਸਿੱਖਾਂ ਦਾ ਤੇ ਮੁਸਲਮਾਨਾਂ ਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਸ਼ੁਰੂ ਤੋਂ ਹੀ ਵੈਰ ਰਿਹਾ। ਨਹੀਂ ਭਾਈ, ਇਹ ਨਹੀਂ ਕਹਿਣਾ ਚਾਹੀਦਾ, ਕਿਉਂਕਿ ਪਿਆਰ ਕਰਨ ਵਾਲਿਆਂ ਦੀ ਵੀ ਇੱਥੇ ਕੋਈ ਕਮੀ ਨਹੀਂ ਸੀ। ਗੁਰੂ ਘਰ ਨਾਲ ਪਿਆਰ ਕਰਨ ਵਾਲੇ ਮੁਸਲਮਾਨ ਬੜੇ ਸਨ, ਗੁਰੂ ਸਾਹਿਬ ਵੀ ਉਹਨਾਂ ਨੂੰ ਬੜੀਆਂ ਬਖਸ਼ਿਸ਼ਾਂ ਦੇ ਕੇ ਨਵਾਜਦੇ ਸਨ। ਜੇ ਵੈਰ ਹੁੰਦਾ ਤੇ ਮਾਲੇਰ ਕੋਟਲਾ ਚ ਵਸਦਾ ਨਾ ਹੁੰਦਾ। ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਮਾਲੇਰ ਕੋਟਲਾ ਵਸਦਾ ਰਹੇਗਾ, ਇਹ ਇਤਿਹਾਸਕ ਬਚਨ ਨੇ, ਤੇ ਮਾਲੇਰ ਕੋਟਲਾ ਅੱਜ ਵਸਦਾ ਆਪਾਂ ਸਭ ਵੇਖਦੇ। ਸੱਚੇ ਪਾਤਸ਼ਾਹ ਦਾ ਜ਼ੁਲਮ ਨਾਲ ਵੈਰ ਸੀ, ਨਾ ਕਿ ਕਿਸੇ ਮਜ਼ਹਬ ਨਾਲ, ਨਾ ਕਿਸੇ ਧਰਮ ਨਾਲ ਮਹਾਰਾਜ ਦਾ ਵੈਰ ਨਹੀਂ ਸੀ। ਜੇ ਵੈਰ ਸੀ ਤੇ ਕੇਵਲ ਜ਼ੁਲਮ ਨਾਲ, ਜ਼ੁਲਮ ਕਰਨ ਵਾਲਾ ਭਾਵੇਂ ਕੋਈ ਹੈ, ਜੇ ਆਪਣੇ ਨੇ ਵੀ ਮਾੜੀ ਗੱਲ ਕੀਤੀ ਹੈ ਤੇ ਬਖਸ਼ਿਆ ਮਹਾਰਾਜ ਨੇ ਉਹਨੂੰ ਵੀ ਨਹੀਂ, ਜੇ ਸਿੱਖਾਂ ਚ ਕੋਈ ਮਾੜਾ ਹੋ ਗਿਆ ਤੇ ਉਹਨੂੰ ਵੀ ਨਹੀਂ ਬਖਸ਼ਿਆ। ਜੇ ਵਾਰੀ ਆ ਗਈ ਗੁਰਮਤ ਤੋਂ ਉਲਟ ਚੱਲੇ ਨੇ, ਗੁਰਬਾਣੀ ਦਾ ਨਿਰਾਦਰ ਕੀਤਾ ਰਾਮ ਰਾਏ ਵਰਗਿਆਂ ਨੇ, ਤੇ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਨਹੀਂ ਬਖਸ਼ਿਆ। ਕਹਿੰਦੇ ਛੇਕ ਦਿੱਤਾ ਤੁਹਾਨੂੰ, ਜਾਓ ਸਾਨੂੰ ਤੁਹਾਨੂੰ ਤੁਹਾਡੀ ਮੈਨੂੰ ਲੋੜ ਨਹੀਂ। ਗੁਰੂ ਸਾਹਿਬ ਨੇ ਪੁੱਤਰਾਂ ਨੂੰ ਵੀ ਨਹੀਂ ਬਖਸ਼ਿਆ ਜਿਹਨਾਂ ਨੇ ਗੁਰਬਾਣੀ ਦਾ ਨਿਰਾਦਰ ਕੀਤਾ। ਸੱਚੇ ਪਾਤਸ਼ਾਹ ਨੇ ਆਖਿਆ ਜੋ ਅਸੂਲ ਨੇ ਉਹ ਅਸੂਲ ਨੇ, ਅਸੂਲ ਪਿਆਰੇ ਨੇ, ਪੁੱਤਰ ਪਿਆਰੇ ਨੇ, ਸਿਧਾਂਤ ਪਿਆਰਾ ਹੈ, ਬੱਚੇ ਪਿਆਰੇ ਨੇ। ਸੋ ਇਸ ਕਰਕੇ ਮਾੜੇ ਚੰਗੇ ਲੋਕ ਹਰ ਧਰਮ ਵਿੱਚ ਹਰ ਵਰਗ ਵਿੱਚ ਹਨ, ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ। ਸਤ ਸੰਗਤ ਜੀ, ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਬੀਬੀ ਨਸੀਰਾ ਇਹ ਪਹਿਲਾਂ ਮਨਮੁੱਖ ਸੀ, ਇਹਨੂੰ ਨਹੀਂ ਸੀ ਪਤਾ ਗੁਰੂ ਗੋਬਿੰਦ ਸਿੰਘ ਬਾਰੇ। ਪੀਰ ਬੁੱਧੂ ਸ਼ਾਹ ਨੇ ਸੰਢੋਰੇ ਤੋਂ ਜਾ ਕੇ 400 ਮਰੀਦ ਨਾਲ ਲੈ ਕੇ ਗਿਆ, अपने भरा नाल लेके गया, चार पुत्र लेके गया, पंगाणी दे युद्ध विच जंग विच गुरु साहब जी दी मदद कीती। साहिब गुरु गोबिंद सिंह महाराज सच्चे पातशाह दे नाल लग के इन्ने दुश्मना नाल मुकाबला कीता। उस जंग विच दो पुत्र शहीद करा ले, दो भरा शहीद करा ले। सच्चे पातशाह जी नूं पता लगा, सवेरे सवेरे कंघा करदे सन, पीर जी नूं बुलाया, कहिंदे पीर जी माला फेरन वाले हो, तुसी तलवारां चुक लईआं साडे वास्ते। महाराज कई जन्म लै के सच्चे पातशाह कई जन्म धार के आईए ते तुहाडे तों कुरबान हुंदे रहीए, ओह वी थोड़ा है। महाराज तुसी इन्ना प्यार करदे हो सानूं, सानूं नवाजदे हो, सानूं गल नाल लाउंदे हो फकीरां नूं। साहिब गुरु गोबिंद सिंह महाराज कहिण लगे, पीर जी दो पुत्र तुसी शहीद करवाए ने अपने लख ते जिगर, कुछ मंगो जे चाहीदा। पीर बुद्धू शाह ने आखिया, महाराज मैनूं कुछ नहीं चाहीदा। सच्चे पातशाह कहिंदे नहीं, कुछ ते मंगो। पीर बुद्धू शाह ने आखिया, महाराज फिर जे देना ही है ते कंघा जेड़ा केस वाह रहे हो, आ कंघा मैनूं समेत केसां दे दे दे। सच्चे पातशाह ने केसां समेत अपना कंघा पीर जी दी चोली च पाता। कहिंदा महाराज एक चीज मैं होर लेनी। महाराज कहिंदे की? जिथे मर दा चरण धरिया होया सी, मिट्टी सी थले, कच्चा ही सी था मिट्टी, वह चरण पासे करके उतों एक बुक भर के उन्हें कपड़े विच पा लिया। उन्हें पता सी कि नसीरा ने घर लड़ पैना मेरे नाल जदों मैं घर जाऊंगा, पीर बुद्धू शाह। इस करके उन्हें चरण धूड़ नाल ले ले। जदों चरण धूड़ गंढ बन के आया वापस, तो उहदे घर वाली बीबी नसीरा कहन लगी, की खट के आए हो, तुहानूं रोकिया सी ना जाओ, मेरे दो पुत्र जवान शहीद करा दिते, दो तुहाडे भरा शहीद हो गए ने, 250 दे करीब मरीद शहीद करवा आए हो, तुसी की खटिया। पीर बुद्धू शाह कहन लगा, नसीरा आ वेख कंघा मिलिया केसां समेत, गुरु साहब जी दे रोम ने, गुरु गोबिंद सिंह जी दे। सच्चे पातशाह धन गुरु गोबिंद सिंह महाराज सच्चे पातशाह दे केस, वह कहन लगी मेरिया नजरां विच इहदी कोई कीमत नहीं। मनमुख लोग ने जेडे, उन्हां दीयां नजरां विच गुरु ग्रंथ साहिब इक कागज ते अखर ने, बस एदू वध कुछ नहीं। पर जेडे प्यार वाले ने, जेडे प्यार वाले ने, जिन्हां दे अंदर धन गुरु ग्रंथ साहिब सच्चे पातशाह प्रति भावना है, प्रेम है, उन्हां नूं गुरु ग्रंथ साहिब महाराज दे विच्चों ही दसां पातशाहियां दे दर्शन हुंदे ने। ਉਹ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹੀ ਵੇਖਦੇ ਨੇ, ਉਹਨਾਂ ਨੂੰ ਦਸੇ ਪਾਤਸ਼ਾਹੀਆਂ ਨਜ਼ਰ ਆਉਂਦੀਆਂ। ਮਨਮੁਖ ਲੋਕ ਕਾਗਜ਼ ਤੇ ਅੱਖਰ ਸਮਝਦੇ ਨੇ, ਆਪਾਂ ਵੇਖ ਰਹੇ ਹਾਂ, ਪੇਪਰਾਂ ਵਿੱਚ ਪੜ੍ਹਦੇ ਹਾਂ, 100 ਸਰੂਪ ਜਾ ਰਹੇ ਸੀ ਬੇਅਦਬੀ ਹੋਈ, 50 ਸਰੂਪ ਗੱਡੀ ਵਿੱਚ ਲੱਦ ਕੇ ਲਿਜਾ ਰਹੇ ਸੀ, ਜਿਵੇਂ ਸਤਸੰਗਤ ਕੋਈ ਆਮ ਸਮਾਨ ਲਿਜਾਇਆ ਜਾਂਦਾ, ਆਪਾਂ ਪੇਪਰਾਂ 'ਚ ਰੋਜ਼ ਪੜ੍ਹਦੇ ਹਾਂ। ਉਹ ਲੋਕ ਕਾਗਜ਼ ਤੇ ਅੱਖਰ ਸਮਝਦੇ ਨੇ ਜਿਹੜੇ ਵਪਾਰ ਕਰਨ ਵਾਲੇ ਨੇ, ਪਿਆਰ ਤੋਂ ਸੱਖਣੇ ਨੇ ਜਿਹੜੇ, ਉਹਨਾਂ ਅੰਦਰ ਸ਼ਰਧਾ ਕਿੱਥੇ? ਸਤਸੰਗ ਜੀ, ਨਸੀਰਾ ਕਹਿਣ ਲੱਗੀ, ਮੇਰੀਆਂ ਨਜ਼ਰਾਂ ਵਿੱਚ ਇਹਦੀ ਕੋਈ ਕੀਮਤ ਨਹੀਂ, ਮੇਰੇ ਦੋ ਪੁੱਤਰ ਮਰ ਗਏ। ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਨਸੀਰਾ ਵੇਖ ਮਹਾਰਾਜ ਦੀ ਚਰਨ ਧੂੜ, ਕਹਿੰਦੇ ਮਿੱਟੀ ਇਹ ਕਿਸ ਕੰਮ? ਪੀਰ ਨੇ ਮਿੱਟੀ ਥੋੜੀ ਜਿਹੀ ਚਰਨ ਧੂੜ ਗੁਰੂ ਸਾਹਿਬ ਦੀ ਨਸੀਰਾਂ ਦੇ ਮੱਥੇ ਨਾਲ ਲਾ ਦਿੱਤੀ। ਪੀਰ ਦੀ ਸ਼ਰਧਾ ਸੀ, ਚਰਨ ਧੂੜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਸੀਰਾਂ ਦੇ ਮੱਥੇ ਨਾਲ ਲਾਈ, ਨਸੀਰਾਂ ਦੇ ਹੱਥ ਜੁੜ ਗਏ, ਨਾਲ ਦੀ ਨਾਲ ਕਹਿਣ ਲੱਗ ਗਈ, ਕਪਾਟ ਖੁੱਲ ਗਏ, ਕਹਿੰਦੀ ਲੋਗੋ ਮੈਂ ਭਾਗਾਂ ਵਾਲੀ ਆ, ਮੇਰੇ ਪੁੱਤਰ ਮਰੇ ਨਹੀਂ, ਮੇਰੇ ਪੁੱਤਰ ਸ਼ਹੀਦ ਹੋਏ ਨੇ, ਮੇਰੇ ਪੁੱਤਰ ਮਰੇ ਨਹੀਂ, ਮੇਰੇ ਪੁੱਤਰ ਸ਼ਹੀਦ ਹੋਏ ਨੇ, ਮੈਂ ਭਾਗਾਂ ਵਾਲੀ ਆ। ਇਹ ਨਸੀਰਾਂ ਕਹਿਣ ਲੱਗ ਪਈ। ਇਸੇ ਕਰਕੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਿ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ, ਚੰਗੀ ਤਰ੍ਹਾਂ ਮਸਤਕ ਲਾਇਆ ਕਰੋ ਧਰਤੀ ਨਾਲ। ਮੋਰ ਦੇ ਅੱਖਰ ਪੁੱਠੇ ਹੁੰਦੇ ਨੇ, ਨਹੀਂ ਪੜੇ ਜਾਂਦੇ, ਕਾਗਜ਼ ਤੇ ਲਾ ਦਿਓ ਉਹੀ ਸਿੱਧੇ ਹੋ ਜਾਂਦੇ ਨੇ, ਪੁੱਠੇ ਲੇਖ ਇੱਥੇ ਆ ਕੇ ਸਿੱਧੇ ਹੁੰਦੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ। ਸੰਗਤ ਦੀ ਚਰਨ ਧੂੜ ਜਦੋਂ ਮੱਥੇ ਨਾਲ ਲੱਗੇ ਨਾ, ਮਾੜੇ ਲੇਖ ਮਿਟ ਜਾਂਦੇ ਨੇ, ਸਿੱਧੇ ਹੋ ਜਾਂਦੇ ਨੇ ਕਰਮ। ਸਤਸੰਗ ਜੀ, ਨਸੀਰਾਂ ਦੇ ਕਪਾਟ ਖੁੱਲ ਗਏ, ਮੈਂ ਭਾਗਾਂ ਵਾਲੀ। ਕਹਿੰਦੀ ਪੀਰ ਜੀ ਮੈਨੂੰ ਦਰਸ਼ਨ ਤੇ ਕਰਾਓ ਸੱਚੇ ਪਾਤਸ਼ਾਹ ਦੇ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨਸੀਰਾਂ ਨੇ ਦਰਸ਼ਨ ਕੀਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਸਿਰ ਰੱਖਿਆ, ਕਪਾਟ ਖੁੱਲ ਗਏ। ਕਹਿੰਦੀ ਮਹਾਰਾਜ ਮੈਨੂੰ ਬੜੇ ਸ਼ੰਕੇ ਸਨ। ਸ਼ੰਕਾਵਾਦੀ ਜਿਹੜਾ ਬੰਦਾ ਹੋਵੇ ਉਹਦੇ ਅੰਦਰ ਕਦੇ ਸ਼ਰਧਾ ਨਹੀਂ ਹੁੰਦੀ। ਖਿਮਾ ਕਰਨਾ ਪਿਆ ਦਿਓ, ਅੱਜ ਸਮਾਂ ਇਦਾਂ ਦਾ ਸਾਡੇ ਅੰਦਰ ਇੰਨੇ ਸ਼ੰਕੇ ਨੇ ਕਿ ਸ਼ਰਧਾ ਨੇੜੇ ਤੇੜੇ ਵੀ ਨੇ। ਬਾਬਾ ਨੰਦ ਸਿੰਘ ਜੀ ਦੇ ਬਚਨ ਹਨ, ਉਹ ਕਹਿੰਦੇ ਹੁੰਦੇ ਸੀ ਆਮ, ਕਹਿੰਦੇ ਨੇ ਜੇ ਮਾਇਆ ਗਈ ਕੁਛ ਨਹੀਂ ਗਿਆ, ਜੇ ਮਾਇਆ ਚਲੀ ਗਈ ਨਾ ਅਮੀਰੀ ਗਈ ਤੇ ਗਰੀਬੀ ਆ ਗਈ, ਮਾਇਆ ਗਈ ਤੇ ਕੁਛ ਨਹੀਂ ਗਿਆ, ਜੇ ਸਰੀਰਕ ਤੰਦਰੁਸਤੀ ਚਲੀ ਗਈ ਤੇ ਕੁਛ ਕੁਛ ਗਿਆ, ਕਿਉਂਕਿ ਸਰੀਰ ਨਾਲ ਹੀ ਪਾਠ ਹੋਣਾ, ਇਹਦੇ ਨਾਲ ਭਜਨ ਹੋਣਾ। ਜੇ ਸਰੀਰਕ ਤੰਦਰੁਸਤੀ ਚਲੀ ਗਈ ਤੇ ਕੁਝ ਕੁਝ ਗਿਆ, ਤੇ ਜੇ ਗੁਰੂ ਤੋਂ ਸ਼ਰਧਾ ਚਲੀ ਗਈ ਫਿਰ ਸਭ ਕੁਝ ਗਿਆ, ਫਿਰ ਤੇ ਰਿਹਾ ਹੀ ਕੁਛ ਨਾ। ਜੇ ਤੇਰੀ ਤੇਰੇ ਗੁਰੂ ਤੇ ਸ਼ਰਧਾ ਭਾਵਨਾ ਨਹੀਂ ਫਿਰ ਕੁਛ ਨਹੀਂ ਰਿਹਾ। ਤੇ ਸ਼ਰਧਾ ਭਾਵਨਾ ਕੀ ਹੈ? ਜੋ ਮੈਂ ਅਰਦਾਸ ਕੀਤੀ ਹੈ ਪੂਰੀ ਹੋਏਗੀ, ਸੱਚੇ ਪਾਤਸ਼ਾਹ ਮੇਰੀ ਨੇੜੇ ਹੋ ਕੇ ਸੁਣਦੇ ਨੇ, ਉਹ ਮੇਰੇ ਨਾਲ ਨੇ। ਅਸੀਂ ਕਹਿੰਦੇ ਹਾਂ ਪਤਾ ਨੀ ਗੱਲ ਬਣੇਗੀ ਕਿ ਨਾ, ਪਤਾ ਨੀ ਕਿਰਪਾ ਹੋਏਗੀ ਕਿ ਨਾ। ਜਿਹੜੇ ਦਸ ਦਸ ਥਾਵਾਂ ਤੇ ਦੀਵੇ ਜਗਾਉਣ ਵਾਲੇ ਨੇ ਉਹ ਲੋਕ ਨੇ ਜਿਹੜੇ ਸ਼ੰਕਾਵਾਦੀ ਨੇ। ਸ਼ਰਧਾਵਾਨ ਤੇ ਇੱਕ ਥਾਂ ਤੇ ਟੇਕ ਰੱਖਦਾ, ਤਿਸ ਸਾਹਿਬ ਕੀ ਟੇਕ, ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਸਾਡੀ ਇੱਕ ਤੇ ਟੇਕ ਹੈ, ਇੱਕ ਤੇ ਭਰੋਸਾ ਵਿਸ਼ਵਾਸ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਗਾਇਆ। ਆਪਣੇ ਪਿਆਰੇ ਤੇ ਭਰੋਸਾ ਹੋਵੇ, ਕਬੀਰ ਡਗਮਗ ਕਿਆ ਕਰ ਹੈ ਕਹਾਂ ਡਲਾਵੈ ਜੀਉ, ਸਰਬ ਸੂਖ ਕੋ ਨਾਇ ਕੋ ਰਾਮ ਨਾਮ ਰਸ ਪੀਉ। ਕਹਿੰਦੇ ਦਰ ਦਰ ਤੇ ਨਾ ਫਿਰ, ਭਾਈ ਗੁਰਦਾਸ ਜੀ ਦਾ ਬਚਨ ਹੈ, ਜੈਸੇ ਬਛੜਾ ਬਿਛੜ ਪਰੈ ਆਨ ਗਾਏ, ਥਨ ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਕਹਿੰਦੇ ਵੱਛਾ ਆਪਣੀ ਮਾਂ ਦੇ ਗਾਂ ਮਾਂ ਦੇ ਥਣਾਂ ਨੂੰ ਛੱਡ ਕੇ ਜੇ ਵੱਛਾ ਕਿਸੇ ਹੋਰ ਗਾਂ ਥੱਲੇ ਜਾਏਗਾ, ਉਹਨੂੰ ਦੁੱਧ ਨਹੀਂ ਮਿਲਣਾ, ਉੱਥੋਂ ਲੱਤਾਂ ਮਿਲਣਗੀਆਂ। ਸਾਡੇ ਨਾਲ ਵੀ ਇਹੀ ਬਣੇਗੀ, ਧੂੜ ਧੁੱਪ ਧੱਕੇ ਤਿੰਨ ਚੀਜ਼ਾਂ ਤੋਂ ਬਿਨਾਂ ਕੁਛ ਨੀ, ਕੁਛ ਵੀ ਨਹੀਂ ਮਿਲਣਾ। ਗੁਰਬਖੋ ਰੱਜ ਕੇ ਖਾਣ ਨੂੰ ਜਿੱਥੇ ਭੋਜਨ ਨਾ ਮਿਲੇ ਉੱਥੇ ਭਜਨ ਕਿੱਥੇ ਭਾਲ ਦਿਓ, ਆਖੋ ਸਤਨਾਮ। ਜਿੱਥੇ ਰੱਜ ਕੇ ਖਾਣ ਨੂੰ ਰੋਟੀ ਨਾ ਮਿਲੇ, ਜਿੱਥੇ ਭੋਜਨ ਨਾ ਮਿਲੇ ਉੱਥੇ ਭਜਨ ਕਿੱਥੇ। ਸੱਚੇ ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਵੱਛਾ ਮਾਂ ਨੂੰ ਛੱਡ ਕੇ ਚੱਲਿਆ ਜਾਵੇ, ਉਹਨੂੰ ਲੱਤਾਂ ਪਹਿਣਗੀਆਂ, ਕੋਈ ਦੁੱਧ ਨਹੀਂ ਮਿਲੇਗਾ। ਅਗਲਾ ਬਚਨ ਹੈ, ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ, ਖਾਤ ਨਾ ਮੁਕਤਾ ਫਲ ਭੁਗਤ ਜੋਗਾਤ ਕੀ। ਕਹਿੰਦੇ ਮਾਨ ਸਰੋਵਰ ਨੂੰ ਛੱਡ ਕੇ ਹੰਸ ਛੱਪੜਾਂ ਤੇ ਜਾ ਕੇ ਆਖੇ ਮੈਨੂੰ ਇਹਦੇ ਤੋਂ ਹੀਰੇ ਮੋਤੀ ਮਿਲ ਜਾਣਗੇ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ, ਹੰਸ ਨੂੰ ਮਾਨ ਸਰੋਵਰ ਉੱਤੇ ਜਾ ਕੇ ਖੁਰਾਕ ਮਿਲਦੀ ਹੈ ਹੀਰੇ ਮੋਤੀ, ਹੰਸ ਹੀਰੇ ਮੋਤੀਆਂ ਦਾ ਚੋਗ ਚੁਗਦੇ ਨੇ। ਤੇ ਕਹਿੰਦੇ ਜੇ ਹੰਸ ਛੱਪੜਾਂ ਤੇ ਜਾ ਕੇ ਆਖੇ ਮੈਨੂੰ ਹੀਰੇ ਮੋਤੀ ਮਿਲ ਜਾਣਗੇ, ਉਹ ਕਹਿੰਦੇ ਉੱਥੇ ਡੱਡੀਆਂ ਮੱਛੀਆਂ ਗੰਦ ਹੈ, ਉੱਥੇ ਹੀਰੇ ਮੋਤੀ ਨਹੀਂ ਲੱਭਣੇ। ਜੇ ਹੀਰੇ ਮੋਤੀ ਚਾਹੀਦੇ ਨੇ ਤੈਨੂੰ ਮਾਨ ਸਰੋਵਰ ਤੇ ਜਾਣਾ ਪੈਣਾ। ਪਰਮ ਹੰਸ ਗੁਰਸਿੱਖ ਜੇ ਸਮਾਧੀ ਦਾ ਆਨੰਦ ਲੈਣਾ ਚਾਹੁੰਦਾ, ਜੇ ਪ੍ਰੇਮ ਦੇ ਸਾਗਰ ਵਿੱਚ ਸਤਸੰਗਤ ਚੁੱਭਾ ਲਾਉਣਾ ਚਾਹੁੰਦਾ, ਤੇ ਫਿਰ ਉਹਨੂੰ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ। ਜੇ ਛੱਪੜਾਂ ਤੇ ਜਾਏਗਾ ਫਿਰ ਉੱਥੋਂ ਡੱਡੀਆਂ ਮੱਛੀਆਂ ਤੇ ਮਿਲ ਸਕਦੀਆਂ ਨੇ, ਭਾਵ ਕੇ ਮਾਇਆ ਮਿਲ ਸਕਦੀ ਹੈ, ਸੋਨਾ ਮਿਲ ਸਕਦਾ ਹੈ, ਪੱਕੀਆਂ ਮੂਲੀਆਂ ਮਿਲ ਸਕਦੀਆਂ ਨੇ, ਪਰ ਉੱਥੇ ਗੁਰਮੁਖੋ ਕੋਈ ਜੇ ਆਪਾਂ ਕਹੀਏ ਕਿ ਆਤਮਕ ਤ੍ਰਿਪਤੀ ਮਿਲ ਜਾਏਗੀ, ਇਹ ਨਹੀਂ ਹੋਏਗਾ। ਆਤਮਕ ਤ੍ਰਿਪਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਆ ਕੇ ਹੋਏਗੀ, ਹੋਰ ਨਹੀਂ ਕਿਤੇ। ਮਾਨ ਸਰੋਵਰ ਨੂੰ ਛੱਡ ਕੇ ਅਸੀਂ ਛੱਪੜਾਂ ਉੱਤੇ ਅੱਜ ਤਾਰੀਆਂ ਨਾ ਲਾਈਏ, ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿ ਹੈ ਕੋਏ। ਕਬੀਰ ਸਾਹਿਬ ਇਹਦੇ ਨਾਲ ਢੁਕਵਾਂ ਪ੍ਰਮਾਣ ਦੇ ਰਹੇ। ਕਬੀਰ ਸਾਹਿਬ ਕਹਿੰਦੇ ਨੇ ਕਿ ਸਮੁੰਦਰ ਨੂੰ ਨਾ ਛੱਡ, ਭਾਵੇਂ ਖਾਰਾ ਹੀ ਹੁੰਦਾ ਹੈ, ਪਰ ਕਹਿੰਦੇ ਜੇ ਮੱਛੀ ਸਮੁੰਦਰ ਨੂੰ ਛੱਡ ਕੇ ਛੱਪੜ ਵਿੱਚ ਆ ਜਾਵੇ ਤੇ ਛੱਪੜ ਵਿੱਚ ਉਹਨੇ ਫੜੀ ਜਾਣਾ। ਦਰ ਦਰ ਤੇ ਫਿਰਨ ਵਾਲਿਆਂ ਨੂੰ ਕੋਈ ਚੰਗਾ ਨਹੀਂ ਕਹਿੰਦਾ, ਪੋਖਰ ਪੋਖਰ ਢੂੰਡ ਤੇ ਕਹਿੰਦੇ ਜਿਹੜਾ ਛੱਪੜ ਛੱਪੜ ਤੁਰਿਆ ਫਿਰਦਾ, ਭਲੋ ਨਾ ਕਹਿ ਹੈ ਕੋਈ, ਉਹਨੂੰ ਭਲਾ ਕਹਿੰਦਾ ਹੀ ਕੋਈ ਨਹੀਂ। ਤੇ ਜਿਹੜਾ ਇੱਕ ਤੇ ਵਿਸ਼ਵਾਸ ਰੱਖੀ ਬੈਠਾ ਹੈ ਬੇੜਾ ਉਸੇ ਦਾ ਹੀ ਬੰਨੇ ਲੱਗਦਾ। ਪਿਆਰਿਓ ਦਰ ਦਰ ਤੇ ਫਿਰ ਕੇ ਨਹੀਂ ਗੱਲ ਬਣੇਗੀ, ਇੱਕ ਤੇ ਵਿਸ਼ਵਾਸ ਰੱਖੋ, ਇੱਕ ਤੇ ਭਰੋਸਾ ਰੱਖੋ। ਸਤਿਕਾਰ ਸਾਰਿਆਂ ਦਾ ਹੀ ਹੈ, ਸਤ ਸੰਗਤ ਬਖਸ਼ਿਸ਼ ਹੋ ਗਈ। ਨਸੀਰਾਂ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ, ਠਾਕੁਰ ਤੁਮ ਸਰਨਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ ਜਪ ਤੇ ਦਰਸ਼ਨ ਪਾਇਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ।